ਵਾਹਿਗੁਰੂ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨ ਪਰਿਆ ਰੇ ਵਾਹਿਗੁਰੂ ਜੀ। ਦੁਨੀਆਂ ਸਾਗਰ ਦੁੱਤਰ ਕਹੀਐ ਕਿਉਂ ਕਰ ਪਾਈਐ ਪਾਰੋ ਚਰਪਟ ਬੋਲੇ ਔਧੂ ਨਾਨਕ ਦੇਹੋ ਸੱਚਾ ਵਿਚਾਰੋ ਆਪੇ ਆਖੈ ਆਪੇ ਸਮਝੈ ਤਿਸ ਕਿਆ ਉੱਤਰ ਦੀਜੈ ਸਾਚ ਕਹੋ ਤੁਮ ਪਾਰ ਗਰਾਮੀ ਤੁਝ ਕਿਆ ਬੈਸਣ ਦੀਜੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਿੱਧ ਗੋਸ਼ਟ ਬਾਣੀ ਆਪਾਂ ਸਰਵਣ ਕਰ ਰਹੇ ਹਾਂ ਜੋ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੱਧਾਂ ਦੇ ਨਾਲ ਇਹ ਗੋਸ਼ਟ ਕੀਤੀ ਹੈ। 938 ਅੰਗ ਤੋਂ ਪ੍ਰਾਰੰਭ ਹੋਈ ਤਿੰਨ ਪੌੜੀਆਂ ਸਰਵਣ ਕੀਤੀਆਂ ਹਨ ਹੁਣ ਤੱਕ। ਹੁਣ ਅੱਗੇ ਚੌਥੀ ਪੌੜੀ ਦੇ ਵਿੱਚ ਚਰਪਟ ਨਾਥ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੂੰ ਬੇਨਤੀ ਕਰਦਾ ਹੈ ਪ੍ਰਸ਼ਨ ਰੂਪ ਦੇ ਵਿੱਚ। ਦੁਨੀਆਂ ਸਾਗਰ ਦੁੱਤਰ ਕਹੀਐ, ਦੁੱਤਰ ਕਹਿੰਦੇ ਨੇ ਜਿਹੜਾ ਬਹੁਤ ਔਖਾ ਤਰਿਆ ਜਾਣ ਵਾਲਾ ਹੋਵੇ। ਸੰਸਾਰ ਅਥਾਹ ਸਮੁੰਦਰ ਹੈ ਜਿਸ ਤੋਂ ਤਰਨਾ ਔਖਾ ਦੱਸਿਆ ਜਾਂਦਾ ਹੈ। ਕਿਉਂ ਕਰ ਪਾਈਐ ਪਾਰੋ, ਇਸ ਦਾ ਪਾਰਲਾ ਕੰਢਾ ਕਿਸ ਤਰ੍ਹਾਂ ਪ੍ਰਾਪਤ ਕਰੀਏ। ਭਾਵ ਸਿਆਣਿਆਂ ਮਹਾਂਪੁਰਖਾਂ ਨੇ ਸਾਨੂੰ ਦੱਸਿਆ ਕਿ ਉਰਲਾ ਕਿਨਾਰਾ ਅਗਿਆਨ ਹੈ ਤੇ ਪਰਲਾ ਕਿਨਾਰਾ ਗਿਆਨ ਹੈ। ਅਗਿਆਨ ਦੇ ਵਿੱਚੋਂ ਨਿਕਲ ਕੇ ਗਿਆਨ ਵਿੱਚ ਪਹੁੰਚ ਕੇ ਇਹ ਸੰਸਾਰ ਸਾਗਰ ਨੂੰ ਅਸੱਤ ਜਾਣ ਕੇ ਇਹਦੇ ਚੋਂ ਪਾਰ ਹੋਣ ਦਾ ਤਰੀਕਾ ਕੀ ਹੈ। ਚਰਪਟ ਬੋਲੇ ਔਧੂ ਨਾਨਕ ਦੇਹੋ ਸੱਚਾ ਵਿਚਾਰੋ, ਔਧੂ ਤੋਂ ਭਾਵ ਤਿਆਗੀ। ਚਰਪਟ ਜੋਗੀ ਇਉਂ ਬੋਲਦਾ ਹੈ, ਗੁਰੂ ਨਾਨਕ ਦੇਵ ਜੀ ਤੁਸੀਂ ਇਸ ਬਾਰੇ ਸੱਚਾ ਵਿਚਾਰ ਪ੍ਰਗਟ ਕਰੋ ਕਿ ਸੰਸਾਰ ਸਾਗਰ ਤੋਂ ਅਸੀਂ ਕਿਵੇਂ ਤਰ ਸਕਦੇ ਹਾਂ। ਇੱਕ ਸਿਆਣਪ ਭਰਿਆ ਇਹ ਪ੍ਰਸ਼ਨ ਹੈ। ਆਮ ਦੁਨੀਆਂ ਨੂੰ ਤਾਂ ਸੰਸਾਰ ਦੇ ਅੰਦਰ ਰਹਿ ਕੇ ਇਹ ਲੱਗਦਾ ਕਿ ਨਾ ਇੱਥੇ ਤਰਨਾ ਕੁਝ ਹੈ, ਨਾ ਆਉਣਾ, ਨਾ ਜਾਣਾ, ਆਹ ਜੱਗ ਮਿੱਠਾ, ਅਗਲਾ ਕਿਨ ਡਿੱਠਾ। ਪਰ ਜੇ ਵਿਚਾਰ ਕੇ ਦੇਖੀਏ ਕਿੰਨਾ ਡੂੰਘਾ ਪ੍ਰਸ਼ਨ ਹੈ ਇਹ। ਕਾਸ਼ ਵਾਹਿਗੁਰੂ ਸਾਨੂੰ ਵੀ ਇਹ ਗਿਆਨ ਬਖਸ਼ਿਸ਼ ਕਰੇ ਕਿ ਅਸੀਂ ਮਨੁੱਖਾ ਜਨਮ ਨੂੰ ਧਾਰ ਕੇ ਸੰਸਾਰ ਦੇ ਅੰਦਰ ਰਹਿ ਕੇ ਕਿਵੇਂ ਪਾਰ ਹੋਣਾ। ਸੋ ਇਹ ਜਿਹੜੀ ਚਰਚਾ ਸਿੱਧਾਂ ਨਾਲ ਗੁਰੂ ਨਾਨਕ ਦੇਵ ਜੀ ਦੀ 500 ਸਾਲ ਪਹਿਲਾਂ ਹੋਈ ਹੈ। ਉਹ ਸਿੱਧ ਤਾਂ ਮਹਾਰਾਜ ਦੀ ਕਿਰਪਾ ਨਾਲ ਤਰ ਗਏ ਬਹੁਤ ਸਾਰੇ ਗਿਆਨ ਨੂੰ ਪ੍ਰਾਪਤ ਕਰਕੇ, ਪਰ ਅੱਜ ਇਹ ਚਰਚਾ ਸਾਨੂੰ ਲਾਭ ਦੇ ਰਹੀ ਹੈ ਸੰਗਤਾਂ ਨੂੰ ਕਿ ਅਸੀਂ ਪਈ ਸੰਸਾਰ ਸਾਗਰ ਤੋਂ ਕਿਵੇਂ ਤਰਨਾ। ਪਰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚਰਪੜਨਾਥ ਨੂੰ ਜੋ ਜਵਾਬ ਦਿੱਤਾ, ਕਹਿਣ ਲੱਗੇ ਆਪੇ ਆਖੈ ਆਪੇ ਸਮਝੈ ਤਿਸ ਕਿਆ ਉੱਤਰ ਦੀਜੈ। ਮਹਾਰਾਜ ਨੇ ਉੱਤਰ ਦਿੱਤਾ, ਚਰਪੜਨਾਥ ਜੋ ਆਪ ਹੀ ਆਖਦਾ ਹੈ ਕਿ ਸੰਸਾਰ ਸਾਗਰ ਤੋਂ ਤਰਨਾ ਔਖਾ ਹੈ ਅਤੇ ਆਪ ਹੀ ਇਸ ਦਾ ਉੱਤਰ ਸਮਝਦਾ ਹੈ, ਉਸ ਨੂੰ ਕੀ ਉੱਤਰ ਦਈਏ। ਸਾਚ ਕਹੋ ਤੁਮ ਪਾਰ ਗ੍ਰਾਮੀ ਤੁਝ ਕਿਆ ਬੈਸਣ ਦੀਜੈ। ਪਾਰ ਗ੍ਰਾਮੀ ਤੋਂ ਭਾਵ ਹੁੰਦਾ ਪਾਰ ਜਾਣ ਵਾਲਾ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਮੈਂ ਇਹ ਬਚਨ ਸੱਚ ਕਹਿੰਦਾ ਕਿ ਤੂੰ ਆਪ ਹੀ ਪਾਰ ਜਾਣ ਵਾਲਾ ਪਾਰ ਗ੍ਰਾਮੀ ਹੈ, ਤੈਨੂੰ ਗੋਸ਼ਟੀ ਵਿੱਚ ਬਹਿਸ ਕਰਨ ਲਈ ਕਿਉਂ ਬੈਠਣ ਦਈਏ, ਭਾਵ ਤੈਨੂੰ ਉੱਤਰ ਜਾਂ ਉਪਦੇਸ਼ ਦੀ ਲੋੜ ਹੀ ਨਹੀਂ, ਕਿਉਂਕਿ ਤੂੰ ਇਹ ਬਚਨ ਨੂੰ ਸਮਝ ਲੈ ਕਿ ਆਪੇ ਹੀ ਵਾਹਿਗੁਰੂ ਆਖਣ ਵਾਲਾ ਹੈ, ਆਪੇ ਹੀ ਸਮਝਣ ਵਾਲਾ ਹੈ, ਉਹਨੂੰ ਕੀ ਉੱਤਰ ਦਈਏ ਜਿਸ ਨੂੰ ਪਹਿਲਾਂ ਤੋਂ ਹੀ ਗਿਆਨ ਹੋਵੇ। ਕਿਉਂਕਿ ਯੋਗੀਆਂ ਦੇ ਵਿੱਚ ਕਈ ਯੋਗੀ ਐਸੇ ਸਨ ਜਿਹੜੇ ਬ੍ਰਹਮ ਗਿਆਨ ਤੱਕ ਪਹੁੰਚੇ ਹੋਏ ਸਨ। ਇਹ ਗੋਰਖ ਨੇ ਬੇਨਤੀ ਕੀਤੀ ਸੀ ਗੁਰੂ ਨਾਨਕ ਦੇਵ ਜੀ ਨੂੰ ਕਿ ਆਪ ਜੀ ਕਿਰਪਾ ਕਰੋ, ਯੋਗੀਆਂ ਦੇ ਅੰਦਰ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਕੇ ਬਹੁਤ ਜ਼ਿਆਦਾ ਹੰਕਾਰ ਆ ਗਿਆ ਹੈ, ਕਈ ਤਾਂ ਮੇਰੇ ਆਖੇ ਵੀ ਨਹੀਂ ਲੱਗਦੇ, ਪਰ ਜੇ ਆਪ ਜੀ ਕਿਰਪਾ ਕਰੋ ਉਹਨਾਂ ਨਾਲ ਚਰਚਾ ਵਿੱਚ ਉਹਨਾਂ ਨੂੰ ਹਰਾਓ ਤਾਂ ਉਹਨਾਂ ਦੇ ਅੰਦਰੋਂ ਹੰਕਾਰ ਦੀ ਕਣੀ ਦੂਰ ਹੋ ਕੇ ਉਹਨਾਂ ਦਾ ਭਲਾ ਹੋ ਸਕਦਾ। ਪਰ ਮਹਾਰਾਜ ਨੇ ਚਰਪੜਨਾਥ, ਘੁੱਗੂਨਾਥ, ਮੰਗਲਨਾਥ ਇਹਨਾਂ ਨੂੰ ਗੁਰਮੁਖ ਵੀ ਦੱਸਿਆ, ਕਈ ਵਿੱਚ ਚੰਗੇ ਵੀ ਸਨ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਤੈਨੂੰ ਭਾਈ ਸਾਰਾ ਕੁਛ ਪਤਾ ਹੈ, ਪਰ ਫਿਰ ਵੀ ਤੈਨੂੰ ਦੱਸਦੇ ਹਾਂ। ਜੈਸੇ ਜਲ ਮਹਿ ਕਮਲ ਨਿਰਾਲਮ ਮੁਰਗਾਹੀ ਨੈ ਸਾਣੇ। ਸਤਿਗੁਰੂ ਫਰਮਾਉਂਦੇ ਨੇ ਜਿਸ ਤਰ੍ਹਾਂ ਪਾਣੀ ਵਿੱਚ ਰਹਿੰਦਾ ਹੋਇਆ ਕਮਲ ਫੁੱਲ ਪਾਣੀ ਤੋਂ ਨਿਰਲੇਪ ਰਹਿੰਦਾ ਹੈ, ਅਤੇ ਜਿਹੜੀ ਮੁਰਗਾਬੀ ਹੁੰਦੀ ਹੈ ਨਦੀ ਵਿੱਚ ਤੈਰਦੀ ਹੋਈ ਅਭਿੱਜ ਰਹਿੰਦੀ ਹੈ, ਨੈ ਸਾਣੇ ਭਾਵ ਸਿੱਧੀ ਵੀ ਤਰਦੀ ਹੈ ਅਤੇ ਅਭਿੱਜ ਵੀ ਰਹਿੰਦੀ ਹੈ। ਨੈ ਨਦੀ ਦੇ ਵਿੱਚ ਸਾਣੇ ਜਿਵੇਂ ਮੁਰਗਾਬੀ ਇੱਕ ਪੰਜਾਬ ਦੇ ਵਿੱਚ ਆਮ ਤੌਰ 'ਤੇ ਜਾਂ ਛੱਪੜਾਂ ਦੇ ਵਿੱਚ ਜਿੱਥੇ ਬਹੁਤ ਪਾਣੀ ਖੜ੍ਹਾ ਹੋਵੇ ਉੱਥੇ ਇਹ ਇੱਕ ਪ੍ਰਕਾਰ ਦੀ ਪਾਣੀ ਵਿੱਚ ਤੈਰਨ ਵਾਲੀ ਕਾਲੇ ਜਿਹੇ ਰੰਗ ਦੀ ਹੁੰਦੀ ਹੈ, ਜਿਨ੍ਹਾਂ ਨੇ ਦੇਖਿਆ ਉਹਨਾਂ ਨੂੰ ਭਲੀ ਭਾਂਤ ਪਤਾ। ਬਾਕੀ ਆਪਣਾ ਛੋਟਾ ਜਿਹਾ ਅੰਦਾਜ਼ਾ, ਆਪਾਂ ਜਿਵੇਂ ਬੱਤਖ ਹਰ ਵਕਤ ਪਾਣੀ ਵਿੱਚ ਤੈਰਦੀ ਹੈ ਡੱਕ, ਇਸੇ ਤਰ੍ਹਾਂ ਹੀ ਇਹ ਕਾਲੇ ਰੰਗ ਦੀ ਛੋਟੀ ਜਿਹੀ ਹੁੰਦੀ ਜਿੰਨਾ ਕੁ ਕੋਇਲ ਹੁੰਦੀ। ਹੈਰਾਨਗੀ ਦੀ ਗੱਲ ਕੁਦਰਤ ਵੱਲੋਂ ਵੀ ਇਹ ਪਾਣੀ ਵਿੱਚ ਤਰਦੀ ਹੋਈ, ਇਹਦੇ ਖੰਭ ਪਾਣੀ ਵਿੱਚ ਨਹੀਂ ਭਿੱਜਦੇ, ਇਹ ਵਾਟਰਪਰੂਫ ਹੁੰਦੇ ਨੇ, ਭਿੱਜ ਰਹਿੰਦੀ ਹੈ। ਮਹਾਰਾਜ ਜੀ ਕਹਿੰਦੇ ਨੇ ਕਮਲ ਦਾ ਫੁੱਲ ਵੀ ਪਾਣੀ ਚੋਂ ਨਿਰਲੇਪ ਰਹਿੰਦਾ ਹੈ, ਮੁਰਗਾਬੀ ਵੀ ਨਦੀ ਵਿੱਚ ਤੈਰਦੀ ਹੋਈ ਪਾਣੀ ਤੋਂ ਭਿੱਜ ਰਹਿੰਦੀ ਹੈ। ਬਸ ਇਹੀ ਤਰੀਕਾ ਹੈ ਸੰਸਾਰ ਸਾਗਰ ਤੋਂ ਤਰਨ ਦਾ। ਮਹਾਰਾਜ ਕਿਸ ਤਰ੍ਹਾਂ? ਤਾਂ ਸਤਿਗੁਰੂ ਫਰਮਾਉਂਦੇ ਨੇ ਸੁਰਤ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮ ਵਖਾਣੇ। ਧੰਨ ਗੁਰੂ ਨਾਨਕ ਦੇਵ ਜੀ ਇਉਂ ਬਚਨ ਫਰਮਾਉਂਦੇ ਕਿ ਉਸੇ ਤਰ੍ਹਾਂ ਹੀ ਸੰਸਾਰ ਵਿੱਚ ਰਹਿੰਦੇ ਹੋਏ ਮਾਇਆ ਦੇ ਮੋਹ ਤੋਂ ਨਿਰਲੇਪ ਹੋ ਕੇ ਸ਼ਬਦ ਵਿੱਚ ਸੁਰਤ ਜੋੜ ਕੇ ਨਾਮ ਜਪ ਕੇ ਸੰਸਾਰ ਸਾਗਰ ਤੋਂ ਤਰ ਜਾਈਦਾ ਭਾਈ, ਜਿਹੜਾ ਨਾਮ ਨੂੰ ਵਖਾਣੇ ਪਾਵ ਆਖ ਕੇ। ਸੋ ਇੱਥੇ ਆਮ ਤੌਰ 'ਤੇ ਬਹੁਤ ਸਾਰੇ ਸਾਡੇ ਗੁਰਮੁਖ ਪਿਆਰੇ ਵੀਰ ਮਾਈ ਭਾਈ ਟਪਲਾ ਖਾ ਜਾਂਦੇ ਨੇ ਕਿ ਦੇਖੋ ਜੀ ਮਹਾਂਪੁਰਸ਼ ਜਾਂ ਮਾਇਆ ਤੋਂ ਨਿਰਲੇਪਤਾ ਦੀ ਗੱਲ ਕਰਦੀ ਦੁਨੀਆ ਕਿ ਦੇਖੋ ਜੀ ਮਾਇਆ ਤੋਂ ਫਲਾਨਾ ਬੰਦਾ ਨਿਰਲੇਪ। ਕਿਉਂਕਿ ਸਾਧ ਸੰਗਤ ਦੁਨੀਆ ਦੇ ਅੰਦਰ ਜਿਤਨੇ ਵੀ ਕੰਮ ਚੱਲਦੇ ਨੇ ਇਹ ਮਾਇਆ ਨਾਲ ਹੀ ਚੱਲਦੇ ਨੇ। ਸਤਿਗੁਰੂ ਦਾ ਫਰਮਾਨ ਹੈ ਕਿ ਮਾਇਆ ਦੇ ਨਾਲ ਸਾਰੇ ਕਾਰਜ ਕਰਦਿਆਂ ਹੋਇਆਂ ਫਿਰ ਮਾਇਆ ਤੋਂ ਅਛੋਹ ਰਹਿਣਾ, ਨਿਰਲੇਪ ਰਹਿਣਾ, ਇਨ ਟੱਚ ਹੋਣਾ ਅਤੇ ਅਨਟੱਚ ਹੋਣਾ। ਆਪਾਂ ਮਾਇਆ ਦੇ ਵਿੱਚ ਰਹਿ ਕੇ ਅਨਟੱਚ ਹੋ ਕੇ ਮਾਇਆ ਤੋਂ ਪਰਮਾਤਮਾ ਨਾਲ ਇਨ ਟੱਚ ਹੋਣਾ, ਰਹਿਣਾ ਵੀ ਮਾਇਆ ਵਿੱਚ ਹੈ। ਪਾਣੀ ਦਾ ਜਹਾਜ਼, ਪਾਣੀ ਵਿੱਚ ਚੱਲਣ ਵਾਲਾ, ਸਮੁੰਦਰ ਵਿੱਚ ਚੱਲਣ ਵਾਲਾ ਜਹਾਜ਼, ਸ਼ਿਪ ਜਿਹੜਾ ਹੈ, ਪਾਣੀ ਦੇ ਵਿੱਚ ਰਹਿ ਕੇ ਪਾਣੀ ਦੇ ਉੱਤੇ ਲੰਘ ਕੇ ਪਰਲੇ ਪਾਰ ਹੋ ਜਾਂਦਾ, ਪਰ ਜੇ ਉਹ ਡੁੱਬ ਜਾਵੇ ਤਾਂ ਕਹੀਏ ਕਿ ਪਾਣੀ ਵਿੱਚ ਡੁੱਬ ਗਿਆ। ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਭਾਈ, ਰਹਿਣਾ ਵੀ ਘਰਾਂ ਬਾਰਾਂ ਵਿੱਚ ਹੀ ਹੈ, ਕੰਮ ਕਾਰ ਵੀ ਕਰਨੇ ਨੇ, ਮਾਇਆ ਵਿੱਚ ਹੀ ਰਹਿੰਦੇ ਆਪਾਂ ਹਰ ਵਕਤ। ਕਹੋ ਕਬੀਰ ਜਿਸ ਉਧਰ ਤਿਸ ਮਾਇਆ, ਜਿਹਨੂੰ ਪੇਟ ਲੱਗਿਆ ਹੈ ਮਾਇਆ ਚਿੰਬੜੀ ਹੋਈ। ਇਹ ਸਰੀਰ ਵੀ ਮਾਇਆ ਹੈ, ਇਹ ਸੰਸਾਰ ਵੀ ਮਾਇਆ ਹੈ। ਪਸ਼ੂ ਪੰਛੀ ਦਰਖਤ ਘਰ ਬਾਰ ਕਾਰਾਂ ਕੋਠੀਆਂ ਹਰ ਚੀਜ਼ ਹੀ ਮਾਇਆ, ਇਉਂ ਤਾਂ ਇਹ ਸਾਰੀ ਮਾਇਆ ਹੀ ਮਾਇਆ ਹੈ। ਪਰ ਮਹਾਰਾਜ ਕਹਿੰਦੇ ਇਹ ਮਾਇਆ ਦੇ ਵਿੱਚ ਨਿਰਲੇਪ ਰਹਿ ਕੇ ਹੀ ਆਪਾਂ ਪਰਮਾਤਮਾ ਨਾਲ ਜੁੜਿਆ ਜਾ ਸਕਦਾ। ਪਰ ਉਹਦੇ ਵਿੱਚ ਤੀਜੇ ਪਾਤਸ਼ਾਹ ਬਚਨ ਕਰਦੇ ਨੇ ਕਿ ਗੁਰਪ੍ਰਸਾਦੀ ਜਿਨ੍ਹਾਂ ਲਿਵ ਲੱਗ ਗਈ ਤਿੰਨੀ ਵਿੱਚੇ ਮਾਇਆ ਪਾਇਆ। ਔਰ ਸ੍ਰੀ ਸੁਖਮਨੀ ਸਾਹਿਬ ਤੋਂ ਇਹ ਸੇਧ ਮਿਲਦੀ ਆਪਾਂ ਨੂੰ ਕਿ ਜਿਹ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰੱਖ ਮਨ ਮਾਹੇ, ਜੇ ਪ੍ਰਸਾਦ ਸੁਗੰਧਤ ਤਨ ਲਾਵੇ ਤਿਸ ਕੋ ਸਿਮਰਤ ਪਰਮ ਗਤ ਪਾਵੇ। ਸਤਿਗੁਰੂ ਕਹਿੰਦੇ ਹਰ ਗੱਲ ਵਿੱਚ ਵਾਹਿਗੁਰੂ ਨੂੰ ਯਾਦ ਰੱਖੋ, ਕੱਪੜੇ ਪਹਿਨਣੇ ਹੋਣ ਤਾਂ, ਪਾਣੀ ਠੰਡਾ ਪੀਣਾ ਹੋਵੇ ਤਾਂ, ਜਿਹ ਪ੍ਰਸਾਦ ਪੀਵੈ ਸੀਤਲ ਜਲਾ, ਸੁਖਦਾਈ ਪਵਨ ਪਾਵਕ ਅਮੁੱਲਾ। ਰਹਿਣਾ ਵੀ ਮਾਇਆ ਵਿੱਚ ਹੈ ਤੇ ਰਹਿਣਾ ਵੀ ਨਿਰਲੇਪ ਹੈ, ਸੰਸਾਰ ਸਾਗਰ ਤੋਂ ਤਰਨਾ ਕਿਵੇਂ ਹੈ? ਸ਼ਬਦ ਵਿੱਚ ਸੁਰਤ ਜੋੜ ਕੇ, ਨਾਮ ਜਪ ਕੇ ਸੰਸਾਰ ਸਾਗਰ ਤੋਂ ਤਰ ਜਾਈਦਾ ਹੈ। ਸੋ ਜਿਵੇਂ ਕੁਝ ਪਿਆਰਿਆਂ ਨੇ ਬਚਨ ਕੀਤੇ ਸੀ ਕਿ ਜਦੋਂ ਅਸੀਂ ਕੀਰਤਨ ਕਰਦੇ ਹਾਂ ਸਾਨੂੰ ਕਿਵੇਂ ਕੀਰਤਨ ਕਰਨਾ ਚਾਹੀਦਾ। ਮਿੱਤਰ ਪਿਆਰੇ ਰਾਗੀ ਸਿੰਘ ਐਸਾ ਬਚਨ ਕਰ ਰਹੇ ਸਨ, ਮੈਂ ਉਹਨਾਂ ਨੂੰ ਕਿਹਾ ਸੀ ਕਿ ਧਿਆਨ ਮਾਇਆ 'ਚ ਨਹੀਂ ਰੱਖਣਾ ਚਾਹੀਦਾ। ਕਹਿਣ ਲੱਗੇ ਵੀ ਕਿਸ ਪ੍ਰਕਾਰ ਫਿਰ ਸਾਨੂੰ ਕਰਨਾ ਚਾਹੀਦਾ। ਮੈਂ ਬੇਨਤੀ ਕੀਤੀ, ਭਾਈ ਇਸ ਤਰ੍ਹਾਂ ਹੈ, ਜਦੋਂ ਤੁਸੀਂ ਕੀਰਤਨ ਕਰਦੇ ਹੋ ਤਾਂ ਕੀਰਤਨ ਵੀ ਇੱਕ ਭਗਤੀ ਹੈ। ਜਦੋਂ ਕੀਰਤਨ ਕਰਦੇ ਹੋ, ਜਿਹੜਾ ਸ਼ਬਦ ਪੜ੍ਹ ਰਹੇ ਹੋ ਉਹ ਸੰਗਤ ਉਹਦਾ ਆਨੰਦ ਮਾਣ ਰਹੀ ਹੁੰਦੀ ਹੈ, ਪਰ ਮੇਰੇ ਵੀਰੋ ਤੁਹਾਡਾ ਧਿਆਨ ਪੈਸੇ 'ਚ ਜਾਂਦਾ ਹੈ ਕਿ ਕਿੰਨੀ ਕੁ ਮਾਇਆ ਆ ਗਈ। ਤੁਸੀਂ ਸ਼ਬਦ ਵਿੱਚ ਨਹੀਂ ਜੁੜੇ, ਤੁਸੀਂ ਮਾਇਆ ਵਿੱਚ ਜੁੜੇ ਹੋਏ ਹੋ। ਸੰਗਤ ਸ਼ਬਦ ਵਿੱਚ ਜੁੜ ਕੇ ਲਾਹਾ ਖੱਟ ਜਾਂਦੀ, ਤੁਸੀਂ ਖਾਲੀ ਰਹਿ ਜਾਂਦੇ ਹੋ। ਪਿਆਰ ਵਾਲੇ ਸੱਜਣ ਸਨ, ਮੈਂ ਪਿਆਰ ਨਾਲ ਹੀ ਸਮਝਾਇਆ। ਮੈਂ ਕਿਹਾ ਵੀ ਪਰਾਰਬਧ ਮਸਤਕ ਤੇ ਲਿਖੀ ਹੋਈ ਆ, ਉਹ ਆਪਣੇ ਆਪ ਹੀ ਆ ਜਾਣੀ ਹੈ। ਸੇਵਾ ਕਰੀ ਚੱਲੋ, ਸ਼ਬਦ ਕੀਰਤਨ ਕਰਦੇ ਹੋਏ ਸ਼ਬਦ ਦੇ ਵਿੱਚ ਆਪਣੀ ਸੁਰਤੀ ਤੁਸੀਂ ਵੀ ਜੋੜ ਕੇ ਬੈਠੇ ਰਹੋ ਤੇ ਸੰਗਤ ਨੂੰ ਵੀ ਆਨੰਦ ਵੱਧ ਆਵੇਗਾ ਤੇ ਤੁਸੀਂ ਵੀ ਜੁੜੇ ਰਹੋਗੇ। ਕਥਾ ਕਰਨ ਵਾਲੇ ਪੰਜਵੇਂ ਪਾਤਸ਼ਾਹ ਕੋਲ ਆਏ, ਦੋ ਕਥਾ ਵਾਚਕ ਸ੍ਰੀ ਤਰਨ ਤਾਰਨ ਸਾਹਿਬ ਮਹਾਰਾਜ। ਕਥਾ ਬੜੀ ਸੁੰਦਰ ਕਰਦੇ ਹਾਂ ਪਰ ਸਾਡੇ ਮਨਾਂ ਨੂੰ ਸ਼ਾਂਤੀ ਨਹੀਂ ਆਉਂਦੀ। ਸੰਗਤ ਵਿੱਚ ਸ਼ਾਂਤੀ ਵਰਤ ਜਾਂਦੀ ਹੈ, ਕਿਸੇ ਦਾ ਕੰਠ ਵਿੱਚ ਜਾਪ ਚੱਲ ਪਿਆ, ਕਿਸੇ ਦਾ ਹਿਰਦੇ 'ਚ, ਕਿਸੇ ਰੋਮ ਰੋਮ, ਕੋਈ ਕਹਿੰਦਾ ਮੈਨੂੰ ਦਰਸ਼ਨ ਹੋ ਗਏ, ਕੋਈ ਬ੍ਰਹਮ ਗਿਆਨੀ ਬਣ ਗਿਆ, ਅਸੀਂ ਉੱਥੇ ਦੇ ਉੱਥੇ ਹੀ ਖੜੇ। ਪੰਚਮ ਪਿਤਾ ਮਿੱਠ ਬੋਲੜਾ ਸੱਜਣ ਸਤਿਗੁਰੂ ਮਹਾਰਾਜ ਕਹਿਣ ਲੱਗੇ, ਜਦੋਂ ਇਹ ਕਥਾ ਸਿੱਖੀ ਸੀ ਤੁਸੀਂ ਉਦੋਂ ਕੀ ਨਿਸ਼ਾਨਾ ਰੱਖਿਆ ਸੀ? ਕਹਿਣ ਲੱਗੇ, ਮਹਾਰਾਜ ਜੀ ਘਰ 'ਚ ਗਰੀਬੀ ਸੀ, ਘਰ ਵਿੱਚ ਗਰੀਬੀ ਹੋਣ ਕਰਕੇ ਅਸੀਂ ਇਹ ਕਥਾ ਸਿੱਖੀ ਤੇ ਵੀ ਚਾਰ ਪੈਸੇ ਆਉਣਗੇ, ਕੱਪੜਾ ਲੀੜਾ ਰੋਟੀ ਪਾਣੀ ਘਰ ਦਾ ਚੱਲੇਗਾ। ਸਤਿਗੁਰੂ ਕਹਿਣ ਲੱਗੇ, ਹੁਣ ਕੀ ਪੋਜੀਸ਼ਨ ਹੈ ਤੁਹਾਡੀ ਇਸ ਵਕਤ? ਕਹਿਣ ਲੱਗੇ, ਮਹਾਰਾਜ ਘਰ ਬਾਰ ਸੁੰਦਰ ਬਣ ਗਿਆ, ਮਾਇਆ ਦੀ ਕਮੀ ਨਹੀਂ ਹੈ, ਸਤਿਕਾਰ ਦੀ ਕਮੀ ਨਹੀਂ ਹੈ, ਪੈਸੇ ਦੀ, ਕੱਪੜੇ ਲੀੜੇ ਦੀ ਕਮੀ ਨਹੀਂ ਹੈ, ਪਦਾਰਥਾਂ ਦੀ ਕਮੀ ਨਹੀਂ ਹੈ। ਸਤਿਗੁਰੂ ਕਹਿਣ ਲੱਗੇ, ਜਿਸ ਨਿਸ਼ਾਨੇ ਨੂੰ ਲੈ ਕੇ ਕਥਾ ਆਰੰਭ ਕੀਤੀ ਸੀ ਉਹ ਨਿਸ਼ਾਨਾ ਪੂਰਾ ਹੋ ਗਿਆ ਹੈ, ਹੁਣ ਨਿਸ਼ਾਨਾ ਬਦਲ ਦਿਓ। ਹੁਣ ਤੁਸੀਂ ਇਹ ਨਿਸ਼ਾਨਾ ਰੱਖੋ ਕਿ ਜਿਹੜੀ ਕਥਾ ਸੰਗਤ ਨੂੰ ਸੁਣਾਉਂਦੇ ਹੋ, ਨੇਤਰ ਬੰਦ ਕਰਕੇ ਜਦੋਂ ਕਥਾ ਕਰਦੇ ਹੋ ਤਾਂ ਇਹ ਸਮਝੋ ਕਿ ਇਹ ਕਥਾ ਹੁਣ ਮੈਂ ਆਪਣੇ ਆਪ ਨੂੰ ਸੁਣਾਉਣੀ ਹੈ, ਔਰ ਇਸ ਕਥਾ ਨੂੰ ਸੁਣ ਕੇ ਮੈਂ ਅਮਲ ਕਰਨਾ ਹੈ ਕਿ ਮੈਂ ਵੀ ਸੰਗਤ ਵਾਂਗੂ ਇਹ ਸ਼ਬਦ ਦਾ ਲਾਹਾ ਲਵਾਂ। ਸਤਿਗੁਰੂ ਦਾ ਬਚਨ ਮੰਨ ਕੇ ਉਹਨਾਂ ਨੇ ਕਥਾ ਕਰਨੀ ਸ਼ੁਰੂ ਕੀਤੀ, ਪਰ ਅੱਗੇ ਨਾਲੋਂ ਢੰਗ ਨਜ਼ਰੀਆ ਬਦਲ ਦਿੱਤਾ। ਹੁਣ ਉਹ ਕਥਾ ਮਾਨਸਿਕ ਸ਼ਾਂਤੀ ਲਈ ਕਰਦੇ ਨੇ, ਪਹਿਲਾਂ ਮਾਇਆ ਲਈ ਕਥਾ ਕਰਦੇ ਸੀ ਤੇ ਸਾਧ ਸੰਗਤ ਜੀ ਮਹਾਰਾਜ ਨੂੰ ਆ ਕੇ ਉਹਨਾਂ ਨੇ ਦੱਸਿਆ ਕਿ ਇੱਕ ਮਹੀਨੇ ਦੇ ਵਿੱਚ ਵਿੱਚ ਹੀ ਸਾਡੇ ਮਨਾਂ ਦੀ ਸ਼ਾਂਤੀ ਸਾਨੂੰ ਮਿਲ ਗਈ। ਇਕਾਗਰਤਾ ਹੋ ਗਈ ਹੈ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਥੇ ਇਹੀ ਬਚਨ ਕੀਤਾ ਕਿ ਦੁਨੀਆਂ ਦੇ ਅੰਦਰ ਪਦਾਰਥ ਤੁੱਛ ਚੀਜ਼ ਨੇ, ਮਕਾਨ ਤੁੱਛ ਚੀਜ਼ ਨੇ, ਇਹ ਤਾਂ ਸਾਰਿਆਂ ਕੋਲ ਹੀ ਨੇ, ਇਹ ਤਾਂ ਮਨਮੁਖਾਂ ਕੋਲ ਵੀ ਨੇ, ਪਾਪੀਆਂ ਕੋਲ ਵੀ ਨੇ, ਧੰਨ ਦਾਰਾ ਹਰ ਲਖਮੀ ਪਾਪੀ ਕੇ ਵੀ ਹੋਏ, ਤਾਂ ਪਾਪੀਆਂ ਦੇ ਵੀ ਹੁੰਦੇ ਆ। ਪਰ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜੀ ਵੱਡੀ ਚੀਜ਼ ਹੈ ਉਹ ਹੈ ਸ਼ਬਦ ਨਾਲ ਜੁੜਨਾ, ਨਾਮ ਜਪਣਾ, ਰਹਿਤ ਰੱਖਣੀ। ਉਹ ਕਿਉਂਕਿ ਖਾਲਸਾ ਅਮੀਰ ਤਾਂਹੀਓ ਹੈ ਜੇ ਖਾਲਸੇ ਕੋਲ ਕਕਾਰ ਨੇ, ਖਾਲਸੇ ਕੋਲ ਮਰਿਆਦਾ ਹੈ। ਖਾਲਸੇ ਦੀ ਅਮੀਰਤਾ ਕਿਹੜੀ ਹੈ? ਕਕਾਰਾਂ ਨਾਲ। ਖਾਲਸੇ ਦੀ ਅਮੀਰਤਾ ਤਾਂ ਹੈ ਜੇ ਖਾਲਸਾ ਨਿਤਨੇਮੀ ਪ੍ਰੇਮੀ ਹੈ, ਜਿਵੇਂ ਭਾਈ ਪ੍ਰੇਮਾ। ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਪ੍ਰੇਮੇ ਕੋਹੜੀ ਨੂੰ ਉਤਾਰਿਆ, ਇਸੇ ਤਰ੍ਹਾਂ ਪੰਜਵੇਂ ਪਾਤਸ਼ਾਹ ਦੇ ਭਾਈ ਹੇਮਾ ਹੋਇਆ। ਭਾਈ ਹੇਮਾ ਟੁੱਟੀ ਹੋਈ ਝੌਂਪੜੀ ਵਿੱਚ ਰਹਿੰਦਾ, ਪਾਟੀ ਜੀ ਕੰਬਲੀ, ਟੁੱਟਿਆ ਜਿਹਾ ਮੰਜਾ, ਕਣਕਾਂ ਦੀਆਂ ਬੱਲੀਆਂ ਖੇਤਾਂ ਚੋਂ ਚੁੱਕ ਕੇ ਤੇ ਉਹਨਾਂ ਨੂੰ ਪੀਸ ਕੇ ਫਿਰ ਰੋਟੀਆਂ ਪੰਜ ਬਣਾ ਲੈਣੀਆਂ, ਰਾਤ ਤੱਕ ਉਡੀਕਣਾ ਤੇ ਰਾਤ ਨੂੰ ਫਿਰ ਉਹ ਪ੍ਰਸ਼ਾਦਾ ਛਕ ਲੈਣਾ। ਜਦੋਂ ਸਤਿਗੁਰੂ ਅਰਜਨ ਦੇਵ ਜੀ ਉਹਦੀ ਝੌਂਪੜੀ ਜਾ ਕੇ ਬੈਠੇ ਤਾਂ ਬਚਨ ਫਰਮਾਇਆ, ਬਸਤਾ ਤੁੰਟੀ ਝੌਂਪੜੀ ਚੀਰ ਸਭ ਛਿੰਨਾ, ਜਾਤਨਾ ਪਤਨਾ ਆਦਰੋ ਧਿਆਨ ਭਰਮਿੰਨਾ, ਮਿੱਤਰ ਨਾ ਧਨ ਇੱਠ ਰੂਪ ਹੀਣ ਕਿ ਸਾਕ ਨਾ ਸਿੰਨਾ। ਪਰ ਕੀ ਕਹਿੰਦੇ? ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਤਿੰਨਾਂ ਲੋਕਾਂ ਦਾ ਰਾਜਾ ਹੈ ਉਹ ਜਿਹਦਾ ਮਨ ਨਾਮ ਚ ਜੁੜ ਗਿਆ, ਜਿਹਨੇ ਪੰਜ ਬਾਣੀਆਂ ਦਾ ਨਿਤਨੇਮ ਐਨ ਪਿਆਰ ਨਾਲ ਕਰ ਲਿਆ। ਮੈਂ ਇਹ ਵੀ ਬੇਨਤੀ ਕਰੂੰਗਾ ਸਾਧ ਸੰਗਤ, ਨਿਤਨੇਮ ਦੀ ਦੌੜ ਬੜੀ ਹੈ, 25 ਮਿੰਟ ਚ ਕਰ ਲੈਂਦਾ, ਕੋਈ ਕਹਿੰਦਾ 30 ਮਿੰਟ ਚ ਕਰ ਲੈਂਦਾ, ਨਿਤਨੇਮ ਨੂੰ ਘੰਟਾ ਡੇਢ ਘੰਟਾ ਲਾਇਆ ਕਰੋ, ਪਿਆਰ ਨਾਲ ਨਿਤਨੇਮ ਕਰੋ, ਸੁਣ ਸੁਣ ਕੇ। ਰਹਿ ਰਾਸ ਦਾ ਪਾਠ 20-25 ਮਿੰਟ ਵਿਚ ਕਰੋ, ਪਿਆਰ ਨਾਲ ਇੱਕ ਇੱਕ ਅੱਖਰ ਨੂੰ ਸੁਣ ਕੇ। ਕੀਰਤਨ ਸੋਹਲੇ ਪੜ੍ਹਨ ਵੇਲੇ ਅੱਧੀ ਨੀਂਦ ਆਈ ਹੁੰਦੀ, ਕਾਹਲ ਕਾਹਲ ਵਿਚ ਕੀਰਤਨ ਸੋਹਲਾ ਪੜ੍ਹਿਆ, ਪਤਾ ਹੀ ਨਹੀਂ ਕੀ ਪੜ੍ਹਿਆ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਹੁਣ ਫਰਮਾਉਂਦੇ ਨੇ ਆਪਣੇ ਵਾਸਤੇ ਕਿ ਨਾਮ ਜਪੋ। ਰਹਿ ਹੈ ਏਕਾਂਤ ਏਕੋ ਮਨ ਵਸਿਆ ਆਸਾ ਮਾਹੇ ਨਿਰਾਸੋ। ਜਿਨ੍ਹਾਂ ਦੇ ਮਨ ਵਿਚ ਇੱਕ ਪਰਮੇਸ਼ਰ ਦਾ ਨਾਮ ਵਸ ਗਿਆ ਹੈ, ਉਹ ਆਸਾਂ ਵਿਚ ਨਿਰਾਸ ਅਤੇ ਸਦਾ ਹੀ ਇਕਾਂਤ ਵਿਚ ਰਹਿੰਦੇ ਨੇ। ਆਸ ਰੱਖਣੀ ਜ਼ਰੂਰ ਹੈ ਪਰ ਨਾਲ ਨਾਲ ਨਿਰਾਸ ਰਹਿਣਾ, ਆਸ ਰੱਖ ਕੇ ਨਿਰਾਸ ਰਹਿਣਾ। ਹੁਣ ਬਚਪਨ ਤੋਂ ਲੈ ਕੇ ਆਪਾਂ ਨੇ ਵੱਡੇ ਹੋਣ ਤੱਕ ਕਈ ਆਸਾਂ ਲਾਈਆਂ, ਕਈ ਵਾਰ ਉਹ ਆਸਾਂ ਪੂਰੀਆਂ ਨਹੀਂ ਹੁੰਦੀਆਂ। ਮਾਤਾ ਦੀ ਆਸ ਹੈ ਮੇਰਾ ਪੁੱਤਰ ਵੱਡਾ ਹੋ ਕੇ ਬੜਾ ਵੱਡਾ ਅਫਸਰ ਬਣੇਗਾ, ਫਿਰ ਕਮਾਏਗਾ, ਫਿਰ ਖੱਟ ਖਵਾਏਗਾ, ਫਿਰ ਅਸੀਂ ਮੌਜਾਂ ਕਰਾਂਗੇ, ਪਰ ਉਹ ਪੁੱਤਰ ਕੁਛ ਹੋਰ ਹੀ ਨਿਕਲ ਗਿਆ। ਫਿਰ ਇਹ ਵੀ ਆਉਂਦੀ ਗੱਲ ਕਿ ਮੈਂ ਆਹ ਚੀਜ਼ ਫਲਾਨੀ ਖਰੀਦ ਲਈ, ਇਹ 10 ਸਾਲਾਂ ਨੂੰ ਇੰਨੀ ਵੱਧ ਜਾਵੇਗੀ, ਫਿਰ ਐਂ ਹੋ ਜਾਏ, ਉਹ ਗੱਲ ਹੀ ਕੁਛ ਹੋਰ ਬਣ ਗਈ। ਕਿਉਂਕਿ ਸਤਿਗੁਰੂ ਕਹਿੰਦੇ ਆਸਾ ਕਰਕੇ ਬੰਦਾ ਜਨਮ ਲੈਂਦਾ, ਆਸਾ ਕਰਦਾ ਹੀ ਮਰ ਜਾਂਦਾ, ਅਗਲੇ ਜਨਮ 'ਚ ਉਹ ਆਸਾ ਫਿਰ ਉਹਨੂੰ ਜਨਮ ਦੇ ਦਿੰਦੀ ਹੈ। ਆਸਾ ਨਾ ਕਰੋ, ਆਸਾ ਦੇ ਵਿੱਚ ਨਿਰਾਸਾ ਰੱਖੋ ਆਪਣੇ ਆਪ ਨੂੰ ਵੀ, ਜੋ ਵਾਹਿਗੁਰੂ ਨੂੰ ਭਾਵੇਗਾ ਉਵੇਂ ਹੋ ਜਾਵੇਗਾ। ਨਿਰੀਆਂ ਪੁਰੀਆਂ ਕੱਲੀਆਂ ਆਸਾ ਰੱਖ ਰੱਖ ਕੇ ਸ਼ੇਖ ਚਿੱਲੀ ਵਾਂਗੂ ਸੁਪਨੇ ਦੇਖਣੇ ਨਹੀਂ ਚਾਹੀਦੇ, ਮਹਾਰਾਜ ਕਹਿੰਦੇ। ਸੋ ਇਸ ਕਰਕੇ ਕਹਿੰਦੇ ਰਹਿ ਹੈ ਇਕਾਂਤ ਇੱਕੋ ਮਨ ਵਸਿਆ ਆਸਾ ਮਾਹੇ ਨਿਰਾਸੋ। ਅਗਮ ਅਗੋਚਰ ਦੇਖ ਦਿਖਾਏ ਨਾਨਕ ਤਾਕਾ ਦਾਸੋ। ਅਜਿਹਾ ਇਕਾਂਤੀ ਮਨੁੱਖ ਜਿਹੜਾ ਨਾ, ਜੋ ਅਗਮ ਅਗੋਚਰ ਵਾਹਿਗੁਰੂ ਪ੍ਰਭੂ ਨੂੰ ਆਪ ਵੇਖ ਲੈਂਦਾ। ਅਗਮ ਗਮਤਾ ਤੋਂ ਰਹਿਤ, ਅਗੋਚਰ ਹੁੰਦਾ ਇੰਦਰੀਆਂ ਦੇ ਵਿਸ਼ਿਆਂ ਤੋਂ ਪਰੇ, ਦੇਖਣ ਤੋਂ ਰਹਿਤ ਹੈ, ਟੱਚ ਕਰਨ ਤੋਂ ਰਹਿਤ ਹੈ, ਜੋ ਵੇਖ ਕੇ ਦੂਜਿਆਂ ਨੂੰ ਉਸ ਦੇ ਦਰਸ਼ਨ ਕਰਵਾਉਂਦਾ। ਮਹਾਰਾਜ ਕਹਿੰਦੇ ਉਸ ਇਕਾਂਤੀ ਦਾ ਮੈਂ ਦਾਸ ਹਾਂ। ਧੰਨ ਹੈ ਉਹ ਇਕਾਂਤਵਾਸੀ ਪੁਰਸ਼ ਜਿਹੜਾ ਆਪ ਵਾਹਿਗੁਰੂ ਨੂੰ ਦੇਖ ਕੇ, ਦਰਸ਼ਨ ਕਰਕੇ ਫਿਰ ਦੂਜਿਆਂ ਨੂੰ ਵੀ ਉਹਦੇ ਨਾਲ ਜੋੜਦਾ, ਦੂਜਿਆਂ ਨੂੰ ਵੀ ਵਾਹਿਗੁਰੂ ਦੇ ਦਰਸ਼ਨ ਕਰਵਾ ਦਿੰਦਾ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਬਚਨ ਫਰਮਾ ਕੇ ਸਾਨੂੰ ਕਿਰਤਾਰਥ ਕੀਤਾ। 6ਵੀਂ ਪੌੜੀ ਵਿੱਚ ਬਖਸ਼ਿਸ਼ ਆਪ ਜੀ ਸੱਚੇ ਪਾਤਸ਼ਾਹ ਕਰ ਰਹੇ ਨੇ। ਸੁਣ ਸੁਆਮੀ ਅਰਦਾਸ ਹਮਾਰੀ ਪੁੱਛੋ ਸੱਚ ਵਿਚਾਰੋ। ਨਾਲ ਨਾਲ ਧਿਆਨ ਦੇਣਾ, ਰਾਣੇ ਸਿਹਾਰੀ ਸੁਣ ਹੈ। ਸੁਆਮੀ ਅਰਦਾਸ ਹਮਾਰੀ ਪੁੱਛੋ ਸੱਚ ਬੱਬੇ, ਸਿਹਾਰੀ ਹੁੰਦੀ ਤਾਂ ਵਿਚਾਰੋ, ਬਿਹਾਰੀ ਨਾਲ ਬੋਲੋ ਬੀ ਵਿਚਾਰੋ। ਸੰਥਿਆ ਬੜੀ ਜ਼ਰੂਰੀ ਚੀਜ਼ ਹੈ। ਡੂੰਘਾਈ ਤੱਕ ਸੰਥਿਆ ਕਰਨੀ ਤਾਂ ਸਮਾਂ ਲੱਗ ਜਾਂਦਾ ਹੈ, ਪਰ ਫਿਰ ਵੀ ਸਿਹਾਰੀਆਂ ਬਿਹਾਰੀਆਂ ਔਂਕੜ ਦੁਲੈਂਕੜ ਧਿਆਨ ਨਾਲ। ਆਓ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਸਿੱਧਾਂ ਨੇ ਇਸ ਤਰ੍ਹਾਂ ਬਚਨ ਕੀਤਾ ਕਿ ਚਰਪਟ ਨਾਥ ਹੋਰ ਪ੍ਰਸ਼ਨ ਕਰਦਾ, ਹੇ ਸਵਾਮੀ ਗੁਰੂ ਨਾਨਕ ਜੀ, ਸਾਡੀ ਬੇਨਤੀ ਸੁਣੋ ਕਿ ਮੈਂ ਤੁਹਾਡੇ ਪਾਸੋਂ ਸੱਚ ਰੂਪੀ ਵਿਚਾਰ ਪੁੱਛਦਾ ਹਾਂ। ਰੋਸ ਨਾ ਕੀ ਜੈ ਉੱਤਰ ਦੀ ਜੈ ਕਿਉਂ ਪਾਈ ਹੈ ਗੁਰਦੁਆਰੋ। ਪਰ ਤੁਸੀਂ ਗੁੱਸਾ ਨਹੀਂ ਕਰਨਾ, ਰੋਸ ਨਾ ਕੀ ਜੈ ਉੱਤਰ ਦੇਣਾ ਕਿ ਗੁਰੂ ਦੇ ਦਰ ਤੋਂ ਪ੍ਰਭੂ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ, ਕਿਰਪਾ ਕਰਕੇ ਗੁਰੂ ਦੇ ਦਰ ਤੋਂ ਜਿਵੇਂ ਪ੍ਰਾਪਤੀ ਹੋ ਜਾਵੇ ਉਹ ਕਿਵੇਂ ਕਰੀਏ। ਇਹੋ ਮਨ ਚੱਲ ਤੋ ਸੱਚ ਕਰ ਬੈਸੈ ਨਾਨਕ ਨਾਮ ਆਧਾਰੋ। ਹੁਣ ਸਤਿਗੁਰੂ ਜੀ ਉੱਤਰ ਦਿੰਦਿਆਂ ਕਹਿੰਦੇ ਇਹ ਚੰਚਲ ਮਨ ਨਾਮ ਰੂਪੀ ਆਸਰਾ ਲੈ ਲੈਂਦਾ, ਫਿਰ ਸੱਚੇ ਗੁਰੂ ਦੇ ਘਰ ਵਿੱਚ ਬੈਠ ਜਾਂਦਾ, ਭਾਵ ਟਿਕ ਜਾਂਦਾ, ਕਿਉਂਕਿ ਚੰਚਲ ਮਨ ਕਿਉਂਕਿ ਮਨ ਬਹੁਤ ਹੀ ਸੂਖਮ ਹੈ, ਇੰਨਾ ਸੂਖਮ ਹੈ ਜੇ ਕੋਈ ਕਹੇ ਕਿ ਮਨ ਦੇਖਣਾ, ਮਨ ਦਿਖਦਾ ਨਹੀਂ, ਅਤਿਅੰਤ ਹਰਜੀ ਸੂਖਮ ਅਗਮ ਹੈ। ਕਿਤ ਬਿਧ ਮਿਲਿਆ ਜਾਏ, ਵਾਹਿਗੁਰੂ ਜੀ ਤਾਂ ਸਭ ਤੋਂ ਹੀ ਸੂਖਮ ਹਨ। ਇਸ ਕਰਕੇ ਸਤਿਗੁਰੂ ਕਹਿੰਦੇ ਚੰਚਲ ਮਨ ਨੂੰ ਟਿਕਾਉਣ ਦਾ ਤਰੀਕਾ ਸਿਰਫ ਇੱਕ ਨਾਮ ਹੀ ਹੈ। ਜਦੋਂ ਅਸੀਂ ਨਾਮ ਦੀ ਪ੍ਰਾਪਤੀ ਕਰੀਏ, ਨਾਮ ਨੂੰ ਜਪੀਏ, ਨਾਮ ਲੈ ਕੇ ਪੰਜਾਂ ਪਿਆਰਿਆਂ ਤੋਂ ਅਭਿਆਸ ਕਰੀਏ, ਇਹ ਮਨ ਚੰਚਲ ਟਿਕ ਜਾਂਦਾ ਹੌਲੀ ਹੌਲੀ, ਕਿਉਂਕਿ ਮਨ ਨਾਮ ਨਾਲ ਹੀ ਟਿਕਦਾ, ਹੋਰ ਕੋਈ ਚੀਜ਼ ਇਹਨੂੰ ਟਿਕਾ ਨਹੀਂ ਸਕਦੀ, ਕਿਉਂਕਿ ਬਾਕੀ ਚੀਜ਼ਾਂ ਮਾਇਆਵੀ ਨੇ। ਆਪੇ ਮੇਲ ਮਿਲਾਏ ਕਰਤਾ ਲਾਗੈ ਸੱਚ ਪਿਆਰੋ। ਜਦੋਂ ਜੀਵ ਦਾ ਸੱਚ ਨਾਮ ਵਿੱਚ ਪਿਆਰ ਲੱਗ ਜਾਂਦਾ, ਨਾਮ ਵਿੱਚ ਪਹਿਲਾਂ ਪਿਆਰ ਲੱਗਦਾ। ਬਹੁਤ ਸਾਰੇ ਪ੍ਰੇਮੀ ਐਸਾ ਪ੍ਰਸ਼ਨ ਕਰਦੇ ਨੇ ਕਿ ਬਾਣੀ ਪੜ੍ਹਨ ਨੂੰ ਮਨ ਨਹੀਂ ਕਰਦਾ, ਮਨ ਤਾਂ ਕਿਹੜੀ ਚੀਜ਼ ਨੂੰ ਮਨ ਕਰਦਾ, ਟੀਵੀ ਦੇਖਣ ਨੂੰ ਜੀ ਕਰਦਾ। ਹਾਂਜੀ, ਕਿਉਂਕਿ ਉੱਥੇ ਪਿਆਰ ਲੱਗਿਆ ਹੋਇਆ। ਬੱਚਿਆਂ ਨੂੰ ਦੇਖਣ ਨੂੰ ਜੀ ਕਰਦਾ, ਕਿਉਂ ਲੱਗਿਆ ਉੱਧਰ ਬੱਚਿਆਂ ਵੱਲ ਮਨ, ਕਿਉਂਕਿ ਪਿਆਰ ਹੈ ਬੱਚਿਆਂ ਵਿੱਚ। ਜਿਸ ਚੀਜ਼ ਨਾਲ ਸਾਡਾ ਪਿਆਰ ਹੁੰਦਾ ਉੱਧਰ ਮਨ ਭੱਜ ਭੱਜ ਕੇ ਜਾਂਦਾ, ਜਿੱਥੇ ਪਿਆਰ ਨਹੀਂ ਉੱਥੇ ਆਪਾਂ ਜਾਂਦੇ ਹੀ ਨਹੀਂ। ਮਹਾਰਾਜ ਕਹਿੰਦੇ ਪਹਿਲਾਂ ਨਾਮ ਨਾਲ ਪਿਆਰ ਲਾਓ, ਗੁਰਬਾਣੀ ਨਾਲ ਪਿਆਰ ਲਾਓ, ਕਕਾਰਾਂ ਨਾਲ ਪਿਆਰ ਲਾਓ, ਆਨੰਦਪੁਰ ਸਾਹਿਬ ਨਾਲ ਪਿਆਰ ਪਾਓ। ਜਦੋਂ ਤੱਕ ਸਾਡਾ ਪਿਆਰ ਨਹੀਂ ਪੈਂਦਾ ਗੁਰੂ ਘਰ ਦੇ ਨਾਲ, ਉਦੋਂ ਤੱਕ ਬਾਣੀ ਨਾਲ ਕਿਵੇਂ ਪਿਆਰ ਲੱਗ ਸਕਦਾ। ਮਹਾਰਾਜ ਕਹਿੰਦੇ ਆਪੇ ਮੇਲ ਮਿਲਾਏ ਕਰਤਾ, ਕਰਤਾ ਪੁਰਖ ਆਪ ਹੀ ਇਸ ਨੂੰ ਗੁਰੂ ਨਾਲ ਮਿਲ ਕੇ ਆਪਣੇ ਨਾਲ ਮਿਲਾ ਲੈਂਦਾ ਹੈ। ਜਦੋਂ ਪਿਆਰ ਲੱਗ ਜਾਂਦਾ ਮਨਾਂ ਦੇ ਅੰਦਰ, ਗੁਰੂ ਅਮਰਦਾਸ ਮਹਾਰਾਜ ਦੀ ਸਾਖੀ ਆਪ ਨੇ ਸੁਣੀ ਹੈ, ਜਦੋਂ ਵਿਰਾਗੀ ਸਾਧੂ ਨੇ ਕਿਹਾ ਸੀ ਕਿ ਤੁਸੀਂ ਤਾਂ ਗੁਰੂ ਨਹੀਂ ਧਾਰਨ ਕੀਤਾ, ਭਾਵੇਂ ਵੀ ਉਹ ਇੱਕ ਕੌਤਕ ਸੀ ਸਤਿਗੁਰਾਂ ਦਾ, ਫਿਰ ਕੋਠੇ ਦੇ ਉੱਤੇ ਮੰਜਾ ਡਾਹਿਆ ਹੋਇਆ ਉੱਤੇ ਸਾਰੀ ਰਾਤ ਜਾਗਦਿਆਂ ਲੰਘੀ, ਹੇ ਵਾਹਿਗੁਰੂ ਮੈਨੂੰ ਪੂਰਨ ਸਤਿਗੁਰੂ ਮਿਲਾਓ, ਹੇ ਵਾਹਿਗੁਰੂ ਮੈਨੂੰ ਪੂਰੇ ਸਤਿਗੁਰੂ ਮਿਲਾਓ। ਤੋ ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਦੀ ਭਤੀਜ ਨੂੰਹ ਦੇ ਮੁੱਖ ਵਿੱਚੋਂ ਇਹ ਬਚਨ ਸੁਣੇ, ਆਸਾ ਦੀ ਵਾਰ ਦੀ ਬਾਣੀ ਥੱਲੇ ਦੁੱਧ ਰਿੜਕਦੀ ਬੀਬੀ ਨੇ, ਬੀਬੀ ਅਮਰੋ ਜੀ ਨੇ ਬਾਣੀ ਪੜ੍ਹੀ। ਉਸ ਵਕਤ ਮਾਰੂ ਮਹੱਲਾ ਪਹਿਲਾ ਘਰ ਪਹਿਲਾ ਕਰਨੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੋਏ ਲੇਖ ਪਏ ਵਾਲਾ ਸ਼ਬਦ ਪੜ੍ਹਿਆ, ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵੈ ਤਾਂ ਉਹ ਨਾਨਕ ਤ੍ਰਿਸ਼ਟਸ ਦੇਹਾ। ਇਹ ਸ਼ਬਦ ਸੁਣ ਕੇ ਪੌੜੀ ਤੋਂ ਥੱਲੇ ਉਤਰ ਕੇ ਆ ਕੇ ਪੁੱਛਿਆ, ਬੀਬਾ ਇਹ ਕਿਸ ਦੀ ਬਾਣੀ ਹੈ? ਕਹਿਣ ਲੱਗੇ ਗੁਰੂ ਨਾਨਕ ਦੇਵ ਜੀ ਦੀ ਬਾਣੀ, ਉਹ ਕਿੱਥੇ ਮਿਲਣਗੇ? ਕਹਿੰਦੇ ਉਹ ਤਾਂ ਹੁਣ ਜੋਤੀ ਜੋਤ ਸਮਾ ਗਏ ਨੇ, ਉਹਨਾਂ ਤੋਂ ਅੱਗੇ ਕੋਈ ਨਹੀਂ। ਕਹਿੰਦੇ ਮੇਰੇ ਪਿਤਾ ਗੁਰੂ ਅੰਗਦ ਦੇਵ ਜੀ। ਓਹੋ, ਕਹਿਣ ਲੱਗੇ ਘਰ ਦੇ ਵਿੱਚ ਹੀ ਸਾਰਾ ਕੁਛ ਹੈ ਤੇ ਮੈਨੂੰ ਪਤਾ ਹੀ ਨਹੀਂ। ਬੇਸ਼ੱਕ ਸਤਿਗੁਰੂ ਨੂੰ ਸਾਧ ਸੰਗਤ ਅੰਦਰੋਂ ਸਾਰਾ ਕੁਝ ਹੁੰਦਾ, ਪਰ ਇੱਕ ਮਨੁੱਖੀ ਕਿਰਿਆ ਕਰਦੇ ਹੁੰਦੇ ਨੇ ਸਾਨੂੰ ਸਮਝਾਉਣ ਲਈ। ਸੋ ਇਸ ਕਰਕੇ ਜਦੋਂ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਚ ਬੇਨਤੀਆਂ ਕੀਤੀਆਂ, ਵਾਹਿਗੁਰੂ ਦੀ ਪ੍ਰਾਪਤੀ ਦੀ ਤਾਂਘ ਲੱਗੀ, ਤਾਂ ਗੁਰੂ ਅੰਗਦ ਦੇਵ ਜੀ ਨੂੰ ਮਿਲਾਪ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਸਦਕਾ ਇੱਕ ਜ਼ਰੀਆ ਬਣ ਗਿਆ ਬੀਬੀ ਅਮਰੋ ਜੀ। ਹੁਣ ਇੱਥੇ ਵੀ ਮਹਾਰਾਜ ਇਹੀ ਕਹਿੰਦੇ, ਚਰਪਟ ਨਾਥ ਜਦੋਂ ਅਕਾਲ ਪੁਰਖ ਦੇ ਮਿਲਾਪ ਦੀ ਤਾਂਘ ਬੰਦੇ ਦੇ ਅੰਦਰ ਪੈਦਾ ਹੋ ਜਾਂਦੀ, ਉਹ ਪੁੱਛਦਾ ਕਿਵੇਂ ਪ੍ਰਾਪਤੀ ਹੋਵੇ, ਤਾਂ ਫਿਰ ਪੂਰੇ ਸਤਿਗੁਰੂ ਪ੍ਰਾਪਤ ਹੁੰਦੇ ਨੇ, ਪੂਰੇ ਸਤਿਗੁਰੂ ਦੇ ਰਾਹੀਂ। ਪੂਰੇ ਸਤਿਗੁਰੂ ਵੀ ਅਕਾਲ ਪੁਰਖ ਦੀ ਬਖਸ਼ਿਸ਼ ਦਾ ਸਦਕਾ ਪ੍ਰਾਪਤ ਹੁੰਦੇ, ਕੋਈ ਚੰਗੇ ਗੁਰਮੁਖ ਦਾ ਮਿਲਾਪ ਹੋਇਆ, ਸੰਗਤ ਦਾ ਮਿਲਾਪ ਹੋਇਆ, ਕੋਈ ਚੰਗੇ ਅਭਿਆਸੀ ਪੁਰਸ਼ ਮਿਲ ਗਏ, ਕੋਈ ਦੱਸਿਆ ਭਾਈ ਵਿਧੀ ਨਾਲ ਗੁਰੂ ਧਾਰਨ ਕਰਨਾ, ਅਮਰ ਛੱਕ ਕੇ ਮਰਿਆਦਾ ਰੱਖਣੀ। ਦਸਵੇਂ ਪਾਤਸ਼ਾਹ ਨੇ ਇੱਕੋ ਬਚਨ ਸਪਸ਼ਟ ਕੀਤਾ, ਰਹਿਤ ਪਿਆਰੀ ਮੁਝ ਕੋ, ਸਿੱਖ ਪਿਆਰਾ ਨਾ ਹੈ। ਪਿਆਰੀ ਹੈ ਰਹਿਤ, ਅਤੇ ਜਦੋਂ ਰਹਿਤ ਹੈ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੇ ਫਿਰ ਰਹਿਤ ਨਾਲ ਪਿਆਰ ਕਰਦੇ ਨੇ ਤਾਂ ਸਾਡੇ ਨਾਲ ਵੀ ਪਿਆਰ ਕਰਦੇ, ਸਾਡੇ ਕੋਲ ਰਹਿਤ ਨਹੀਂ ਤਾਂ ਸਾਡੇ ਨਾਲ ਪਿਆਰ ਹੀ ਨਹੀਂ। ਜਦੋਂ ਸਤਿਗੁਰੂ ਦਾ ਮਿਲਾਪ ਹੋਇਆ ਤਾਂ ਫਿਰ ਸਮਝੋ ਬਈ ਸਾਡਾ ਅਕਾਲ ਪੁਰਖ ਨਾਲ ਵੀ ਮਿਲਾਪ ਹੋ ਗਿਆ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਸ ਪੌੜੀ ਵਿੱਚ ਜੋ ਫਰਮਾਇਆ ਮਹਾਰਾਜ ਨੇ, ਇਹ ਤੱਤ ਵਿਚਾਰਾਂ ਦੇ ਪ੍ਰਭਾਵ ਦਾ ਇੱਥੋਂ ਹੀ ਪਤਾ ਲੱਗ ਜਾਂਦਾ ਕਿ ਜਿੱਥੇ ਪਹਿਲਾਂ ਦੂਜੀ ਪੌੜੀ ਵਿੱਚ ਬਾਲੇ ਪਦ ਨਾਲ ਸੰਬੋਧਨ ਕੀਤਾ ਸੀ, ਪਹਿਲਾਂ ਤਾਂ ਗੁਰੂ ਨਾਨਕ ਸਾਹਿਬ ਨੂੰ ਸਮਝਦੇ ਸੀ ਕਿ ਇਹ ਛੋਟਾ ਜਿਹਾ ਬਾਲਕ ਹੈ। ਹੁਣ ਦੇਖੋ ਉੱਥੇ ਹੀ ਸਿੱਧਾਂ ਨੇ ਕਿਹਾ ਕਿ ਹੁਣ ਸੁਆਮੀ ਅਤੇ ਅਰਦਾਸ, ਇਹ ਆਦਰਵਾਚੀ ਸ਼ਬਦਾਵਲੀ ਵਰਤੀ ਗਈ ਹੈ ਮਹਾਰਾਜ ਲਈ, ਕਿਉਂਕਿ ਹੁਣ ਪਤਾ ਲੱਗ ਚੁੱਕਿਆ ਕਿ ਕੌਣ ਨੇ। ਛੇਵੀਂ ਪੌੜੀ ਵਿੱਚ ਦੱਸਿਆ ਕਿ ਗੁਰੂ ਦਾ ਦਰ ਕਿਵੇਂ ਪ੍ਰਾਪਤ ਹੋਵੇ, ਇਹ ਪੁੱਛ ਕੀਤੀ ਕਿ ਗੁਰੂ ਜੀ ਨੇ ਉੱਤਰ ਦਿੱਤਾ ਕਿ ਸੰਤ ਸੰਗਤ ਵਿੱਚ ਬੈਠ ਕੇ ਜਦੋਂ ਪਰਮੇਸ਼ਰ ਦੇ ਨਾਮ ਦਾ ਆਸਰਾ ਪਕੜਨ ਵਾਲੀ ਬਿਰਤੀ ਬਣ ਜਾਂਦੀ ਹੈ ਨਾ, ਤਾਂ ਸੱਚੇ ਪਰਮਾਤਮਾ ਵਿੱਚ ਪਿਆਰ ਲੱਗ ਜਾਂਦਾ, ਜਿਸ ਨਾਲ ਸੁਤੇ ਸਿੱਧ ਹੀ ਮੇਲ ਹੋ ਜਾਂਦਾ। ਕਿਉਂਕਿ ਸਿੱਧ ਮੰਡਲੀ ਕਿਸੇ ਨਾ ਕਿਸੇ ਤਰ੍ਹਾਂ ਗੁਰੂ ਬਾਬਾ ਜੀ ਨੂੰ ਆਪਣੇ ਪੰਥ ਵਿੱਚ ਲਿਆਉਣ ਲਈ ਯਤਨਸ਼ੀਲ ਬੜੀ ਰਹੀ, ਇਸ ਲਈ ਗੁਰੂ ਜੀ ਦਾ ਉੱਤਰ ਸੁਣ ਕੇ ਉਸ ਦੇ ਉਲਟ ਫਿਰ ਆਪਣਾ ਮਤ ਪ੍ਰਗਟ ਕਰਨ ਲਈ ਨਵੀਂ ਗੱਲ ਚਲਾ ਤੀ। ਹਾਟੀ ਬਾਟੀ ਛੱਡ ਕੇ ਜੰਗਲਾਂ ਵਿੱਚ ਰੁੱਖਾਂ ਬਿਰਖਾਂ ਹੇਠ ਰਹਿ ਕੇ ਸ਼ਕਰਕੰਦੀ ਮੂਲੀਆਂ ਗਾਜਰਾਂ ਖਾ ਕੇ ਆਪਦਾ ਆਹਾਰ ਦਾ ਨਵਾਂ ਪਰਚਾ ਪਾਇਆ ਤੇ ਤੀਰਥਾਂ ਤੇ ਇਸ਼ਨਾਨ ਕਰਕੇ ਜੀਵਨ ਬਤੀਤ ਕਰਨਾ ਯੋਗ ਦੀ ਯੁਕਤੀ ਦੱਸੀ। ਆਓ ਸੱਤਵੀਂ ਪੌੜੀ ਚ ਬਚਨ ਕਰਦੇ ਨੇ, ਹਾਟੀ ਬਾਟੀ ਰਹਿ ਨਿਰਾਲੇ ਰੁੱਖ ਬਿਰਖ ਉਦਿਆਨੇ। ਸੋ ਇਹ ਬਚਨ ਕਿਹਨੇ ਕੀਤਾ? ਲੋਹਰੀਪਾ, ਇਹ ਯੋਗੀ ਦਾ ਨਾਮ ਹੈ। ਅਖੀਰਲੀ ਪੰਕਤੀ ਚ ਆਵੇਗਾ ਕਿ ਅਸੀਂ ਯੋਗੀ ਲੋਕ ਸ਼ਹਿਰਾਂ ਵਿੱਚ, ਹਾਟੀ ਤੋਂ ਭਾਵ ਹੱਟੀ ਵਿੱਚ, ਦੁਕਾਨ ਵਿੱਚ, ਸ਼ਹਿਰ ਵਿੱਚ, ਬਾਟੀ ਹੁੰਦਾ ਰਸਤਿਆਂ ਉੱਤੇ, ਬਾਟ ਇਹ ਪੰਜਾਬ ਦੀ ਬੋਲੀ ਆਮ ਤੌਰ ਤੇ ਕਿ ਇੱਥੋਂ ਕਿੰਨੀ ਕੁ ਵਾਟ ਹੈ ਫਲਾਣੇ ਥਾਂ ਦੀ। ਇਹ ਅੱਖਰ ਮੈਂ ਮਹਾਰਾਸ਼ਟਰ ਵਿੱਚ ਵੀ ਸੁਣਿਆ ਸੀ, ਜੋ ਤੁਰੇ ਜਾਂਦੇ ਤਾਂ ਉਹ ਬੋਲਿਆ, ਉਹਨਾਂ ਨੇ ਅੱਖਰ ਕਹਿੰਦੇ ਬਾਟ ਚਾਂਗਲੀ, ਨਾਲ ਕੋਈ ਰਹਿਣ ਵਾਲਾ ਸੀ ਗੁਰਮੁਖ, ਮੈਂ ਕਿਹਾ ਬਾਟ ਚਾਂਗਲੀ ਕੀ ਕਹਿੰਦਾ? ਇਹ ਕਹਿੰਦਾ ਚਾਂਗਲੀ ਹੁੰਦੀ ਚੰਗੀ ਤੇ ਬਾਟ ਰਸਤਾ, ਚੰਗਾ ਰਾਹ ਹੈ। ਹੁਣ ਕਹਿੰਦੇ ਨੇ ਸ਼ਹਿਰਾਂ ਵਿੱਚ ਅਤੇ ਆਮ ਚੱਲਦੇ ਰਸਤਿਆਂ ਤੋਂ ਵੱਖਰੇ ਹੋ ਕੇ ਜੰਗਲ ਵਿੱਚ ਹਾਟੀ ਬਾਟੀ ਰਹਿ ਨਿਰਾਲੇ। ਕਹਿੰਦੇ ਨੇ ਸ਼ਹਿਰਾਂ ਵਿੱਚ ਅਤੇ ਆਮ ਚੱਲਦੇ ਰਸਤਿਆਂ ਵਿੱਚ ਬਾਟਾਂ ਤੋਂ ਰੁੱਖ ਬਿਰਖ ਉਦਿਆਨ ਨੇ, ਜੰਗਲ ਵਿੱਚ ਰੁੱਖਾਂ ਬਿਰਖਾਂ ਹੇਠ ਰਹਿੰਦੇ ਹਾਂ, ਉਜਾੜਾਂ ਵਿੱਚ ਰਹਿੰਦੇ ਹਾਂ, ਉਦਿਆਨ ਵਿੱਚ ਕੰਦ ਮੂਲ ਆਹਾਰੋ ਖਾਈਐ ਔਧੂ ਬੋਲ ਲੈ ਗਿਆਨ ਨੇ। ਔਧੂ ਗਿਆਨ ਦੁਆਰਾ ਯੋਗ ਮਤ ਦੇ ਆਧਾਰਿਤ ਗੱਲ ਦੱਸਦਾ ਕਿ ਸ਼ਕਰਕੰਦੀ ਖਾਣੀ, ਮੂਲੀ ਗਾਜਰ ਖਾਈਏ ਤਾਂ, ਕੰਦ ਮੂਲ ਖਾਈਏ ਤਾਂ ਸੁੱਖ ਆਨੰਦ ਰੂਪ ਫਲ ਪ੍ਰਾਪਤ ਕਰ ਲਈਦਾ। ਤੀਰਥ ਨਹਾਈਐ ਸੁੱਖ ਫਲ ਪਾਈਆ, ਮੈਲ ਨਾ ਲੱਗੈ ਕਾਈ, ਫਿਰ ਪਾਪਾਂ ਦੀ ਮੈਲ ਨਹੀਂ ਲੱਗਦੀ। ਜੇ ਤੀਰਥਾਂ ਉੱਤੇ ਨਹਾਈਏ ਤਾਂ ਸੁੱਖ ਫਲ ਦੀ ਪ੍ਰਾਪਤੀ ਕਰੀਦੀ ਹੈ। ਵਿੱਚ ਵਿੱਚ ਤਾਂ ਮਹਾਰਾਜ ਨੂੰ ਸਿੱਖਿਆ ਲੈਂਦੇ ਵੀ ਨੇ, ਵਿੱਚ ਵਿੱਚ ਸਿੱਖਿਆ ਦੇਣ ਵੀ ਲੱਗ ਜਾਂਦੇ ਨੇ ਵੀ ਇੰਨਾ ਵਧੀਆ ਪੁਰਸ਼ ਜੇ ਕਿਤੇ ਸਾਡੇ ਪੰਥ ਵਿੱਚ ਆ ਜੇ ਸਾਡਾ ਪੰਥ ਚਮਕ ਜਾਵੇਗਾ। ਕਹਿੰਦੇ ਆਓ ਜੀ ਤੁਸੀਂ ਵੀ ਸਾਡੇ ਨਾਲ ਰਹੋ, ਕੀ ਲੈਣਾ ਘਰਾਂ ਬਾਰਾਂ ਤੋਂ, ਕੀ ਲੈਣਾ ਰਸਤਿਆਂ ਤੋਂ, ਜੰਗਲਾਂ ਚ ਬਹਿ ਕੇ ਕੰਦ ਮੂਲ ਖਾਈਏ, ਗਾਜਰਾਂ ਮੂਲੀਆਂ ਖਾ ਕੇ ਤੇ ਤੀਰਥਾਂ ਤੇ ਨਹਾਈਏ, ਸੁੱਖ ਫਲ ਪਾਈਏ, ਆਓ ਉੱਥੇ ਬੈਠਦੇ ਆਪਾਂ। ਪਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਭਰਮਾਉਣ ਦਾ ਯਤਨ ਕਰਦੇ ਨੇ। ਗੋਰਖ ਪੂਤ ਲੋਹਾਰੀਪਾ ਬੋਲੈ ਜੋਗ ਜੁਗਤ ਬਿਦ ਸਾਈ। ਗੋਰਖ ਦਾ ਪੂਤ ਹੁੰਦਾ ਚੇਲਾ, ਪੁੱਤਰ ਇੱਕ ਨਾਦੀ ਔਲਾਦ ਹੁੰਦੀ, ਇੱਕ ਬਿੰਦੀ ਔਲਾਦ ਹੁੰਦੀ। ਜਿਵੇਂ ਬਿੰਦੀ ਔਲਾਦ ਮਾਤਾ ਪਿਤਾ ਤੋਂ ਪੈਦਾ ਹੁੰਦੀ ਹੈ ਤੇ ਨਾਦੀ ਔਲਾਦ ਸ਼ਬਦ ਤੋਂ ਹੁੰਦੀ, ਜਿਵੇਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਬਦ ਤੋਂ ਆਪਣਾ ਜਨਮ ਹੋਇਆ ਨਾ, ਇਸ ਤਰ੍ਹਾਂ ਇੱਥੇ ਪੂਤ ਤੋਂ ਭਾਵ ਪੁੱਤਰ ਤੋਂ ਭਾਵ ਚੇਲਾ। ਗੋਰਖ ਦਾ ਚੇਲਾ ਲੋਹਾਰੀਪਾ ਬੋਲਦਾ ਕਿ ਯੋਗ ਦੀ ਅਸਲ ਯੁਗਤੀ ਉਹ ਹੈ ਜੋ ਮੈਂ ਆਖਦਾ ਤੁਹਾਨੂੰ, ਜਿਹੜੀ ਦੱਸੀ ਹੈ ਨਾ, ਘਰ ਬਾਰ ਛੱਡ ਕੇ ਆਰਾਮ ਨਾਲ ਜੰਗਲ ਚ ਬੈਠੇ ਜੀ ਮਨ ਟਿਕ ਜਾਂਦਾ। ਮਹਾਰਾਜ ਹੱਸ ਪਏ, ਨਾਲੇ ਸਿੱਖਿਆ ਲੈਣ ਦਾ ਯਤਨ ਵੀ ਕਰਦੇ ਨੇ, ਨਾਲੇ ਸਿੱਖਿਆ ਦਿੰਦੇ ਵੀ ਨੇ, ਨਾਲੇ ਚਾਹੁੰਦੇ ਨੇ ਸਾਡੇ ਚ ਆ ਜਾਵੇ। ਆਓ ਸਤਿਗੁਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਭ ਤੋਂ ਵੱਡਾ ਸਤਿਗੁਰੂ ਨਾਨਕ ਫਰਮਾਉਂਦੇ ਨੇ ਜਵਾਬ, ਹਾਟੀ ਬਾਟੀ ਨੀਂਦ ਨਾ ਆਵੇ ਪਰ ਘਰ ਚਿੱਤ ਨਾ ਡੁਲਾਹੀ। ਮਹਾਰਾਜ ਕਹਿੰਦੇ ਲੋਹਰੀਪਾ ਜੋਗੀ ਦੇ ਵਿਚਾਰ ਸੁਣ ਕੇ ਹੁਣ ਕਹਿਣ ਲੱਗੇ ਕਿ ਮਨੁੱਖ ਭਾਵੇਂ ਘਰ ਵਿੱਚ ਹੋਵੇ ਭਾਵੇਂ ਰਸਤੇ ਵਿੱਚ ਹੋਵੇ, ਉਸ ਨੂੰ ਅਵਿਦਿਆ ਰੂਪੀ ਨੀਂਦ ਨਾ ਆਵੇ ਅਤੇ ਉਹ ਪਰਾਏ ਘਰ ਵਿੱਚ ਮਾਲ ਧਨ ਪਦਾਰਥ ਜਾਂ ਇਸਤਰੀ ਉੱਤੇ ਆਪਣਾ ਮਨ ਡੋਲਣ ਨਾ ਦੇਵੇ ਜੋਗੀ ਜੀ, ਕਿਉਂਕਿ ਆਪਣੇ ਮਨ ਨੂੰ ਇਉਂ ਕਾਇਮ ਰੱਖਣਾ ਹੀ। ਹੁਣ ਗੁਰੂ ਨਾਨਕ ਦੇਵ ਜੀ ਆਪਣਾ ਸਿਧਾਂਤ ਦੱਸਦੇ ਨੇ, ਉਹਨਾਂ ਨੇ ਤਾਂ ਇਕੱਲਾ ਇੰਨੇ ਕਿਹਾ ਸੀ ਕਿ ਆਪਾਂ ਜੰਗਲਾਂ 'ਚ ਬੈਠੀਏ, ਪਰ ਮਹਾਰਾਜ ਕਹਿੰਦੇ ਜਿਹੜਾ ਦੇਖੋ ਚਿੱਤ ਨਹੀਂ ਡੁਲਾਉਣਾ ਪਰ ਘਰ ਚਿੱਤ ਨਾ ਡੁਲਾਈ। ਡੱਡੇ ਹੋੜਾ ਅਤੇ ਡੱਡੇ ਨੂੰ ਔਂਕੜ ਵੀ ਇੱਥੇ, ਜੇ ਤਾਂ ਇਹ ਹੋੜਾ ਇਕੱਲਾ ਹੀ ਹੁੰਦਾ ਤਾਂ ਆਪਾਂ ਕਹਿਣਾ ਸੀ ਡੋਲਾਈ, ਜੇ ਔਂਕੜ ਹੁੰਦਾ ਆਪਾਂ ਕਹਿਣਾ ਸੀ ਡੁਲਾਈ। ਹੁਣ ਇਹ ਵਿਚਲਾ ਜਾਂ ਮੇਲ ਅੱਖਰ ਬੋਲਣਾ, ਪਰ ਘਰ ਚਿੱਤ ਨਾ ਡੁਲਾਈ, ਬਿਨ ਨਾ ਆਵੈ ਮਨ ਟੇਕ ਨਾ ਟਿਕਈ, ਨਾਨਕ ਭੂਖ ਨਾ ਜਾਈ। ਮਹਾਰਾਜ ਕਹਿੰਦੇ ਇਹ ਕੰਦ ਮੂਲ ਖਾ ਲਓ, ਇਹ ਗਾਜਰਾਂ ਸ਼ਕਰਕੰਦੀਆਂ ਪੜ ਪੜ ਕੇ ਖਾ ਲਓ ਭਾਵੇਂ, ਪਰ ਨਾਮ ਤੋਂ ਬਿਨਾਂ ਮਨੁੱਖੀ ਮਨ ਟਿਕਦਾ ਨਹੀਂ, ਭਾਵ ਅਸਥਿਰ ਨਹੀਂ ਹੁੰਦਾ ਅਤੇ ਇਸ ਦੀ ਮਾਇਆ ਦੀ ਤ੍ਰਿਸ਼ਨਾ ਰੂਪੀ ਭੁੱਖ ਵੀ ਦੂਰ ਨਹੀਂ ਹੁੰਦੀ। ਜੰਗਲਾਂ ਵਿੱਚ ਬੈਠਿਆਂ ਧਿਆਨ ਤਾਂ ਘਰਾਂ 'ਚ ਹੀ ਰਹਿੰਦਾ ਨਾ, ਧਿਆਨ ਤਾਂ ਕਿਤੇ। ਗੁਰੂ ਨਾਨਕ ਦੇਵ ਜੀ ਨੇ ਇਹ ਵੀ ਕਿਹਾ ਸੀ ਕਿ ਮਾਈ ਮੰਗ ਤ੍ਰੈ ਲੁਭਾਵ ਹੈ, ਕਹਿੰਦੇ ਉਹ ਜੋਗੀ ਲੋਕੋ ਘਰ ਬਾਰ ਛੱਡੇ ਸਭ ਛੱਡਿਆ, ਨਵੇਂ ਖੰਡ ਕੀ ਪ੍ਰਿਥਵੀ ਮੰਗ ਹੈ ਸੋ ਜੋਗੀ ਜੱਗ ਸਾਰਾ। ਫਿਰ ਤੁਸੀਂ ਇਹ ਕਹਿੰਦੇ ਜੇ ਨੌ ਖੰਡਾਂ ਦੀ ਪ੍ਰਿਥਵੀ ਘਰ ਘਰ ਜਾ ਕੇ ਮੰਗਣਾ ਚਾਹੀਦਾ, ਉਹ ਜੋਗੀ ਅਸਲੀ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਜਦੋਂ ਤੁਸੀਂ ਲੋਕਾਂ ਦੇ ਘਰ ਵਿੱਚ ਮੰਗਣ ਜਾਂਦੇ ਹੋ, ਦਰਵਾਜ਼ਾ ਖੁੱਲ੍ਹਦਾ, ਕੋਈ ਮਾਤਾ ਕੋਈ ਭੈਣ ਕੋਈ ਬੱਚੀ ਤੁਹਾਨੂੰ ਦੋ ਰੋਟੀਆਂ ਦਿੰਦੀ ਹੈ, ਤੁਹਾਡੀ ਨਿਗਾਹ ਰੋਟੀਆਂ 'ਚ ਘੱਟ ਹੁੰਦੀ, ਉਹਦੇ ਰੂਪ ਵੱਲ ਜ਼ਿਆਦਾ ਤੱਕਦੇ ਹੋ, ਉੱਥੇ ਫਿਰ ਤੁਸੀਂ ਵਿਕਾਰੀ ਹੋ ਜਾਂਦੇ ਹੋ। ਫਿਰ ਤੁਹਾਡੀ ਇਹ ਨਿਗਾਹ ਹੁੰਦੀ ਹੈ ਇਹਨੇ ਆਲੂਆਂ ਦੀ ਸਬਜ਼ੀ ਦਿੱਤੀ ਹੈ, ਫਲਾਨੇ ਘਰ 'ਚੋਂ ਮੈਨੂੰ ਮੂਲੀਆਂ ਦੀ ਰੋਟੀ ਮਿਲੀ ਹੈ, ਫਲਾਨੇ ਘਰ 'ਚੋਂ ਮੈਨੂੰ ਉਹਨਾਂ ਨੇ ਸੁੱਕੀ ਰੋਟੀ ਹੋਈ ਦਿੱਤੀ ਹੈ। ਕੀ ਤੁਹਾਡਾ ਇਹ ਧਿਆਨ ਹੈ? ਘਰ ਬਾਰ ਵੀ ਛੱਡਿਆ, ਫਿਰ ਤੁਹਾਡਾ ਖਾਣ ਵੀ ਧਿਆਨ, ਇਸਤਰੀਆਂ 'ਚ ਧਿਆਨ, ਜਦੋਂ ਉਹਨਾਂ ਨੇ ਇੱਕ ਬੱਚੇ ਖੇਡਦੇ ਦੇਖਦੇ ਹੋ ਤਾਂ ਬੱਚਿਆਂ 'ਚ ਧਿਆਨ ਚਲਿਆ ਜਾਂਦਾ, ਉਹ ਮੇਰੇ ਵੀ ਕਿਤੇ ਬੱਚੇ ਹੁੰਦੇ, ਮੈਂ ਵੀ ਕਿਤੇ ਗ੍ਰਿਸਤੀ ਹੁੰਦਾ, ਡੋਲ ਜਾਂਦੇ ਹੋ ਨਾ। ਇਹਦੇ ਨਾਲ ਤਾਂ ਘਰ ਵਿੱਚ ਬਹਿ ਕੇ ਆਪਣੀ ਕਿਰਤ ਕਰਕੇ ਕਿਤੇ ਨਾਮ ਜਪਦੇ ਅਤੇ ਗ੍ਰਿਸਤੀ ਕੋਲੋਂ ਹੀ ਸਾਰੇ ਵਰੁਸ ਆਉਂਦੇ ਨੇ। ਕਿੱਡਾ ਹੀ ਕੋਈ ਸੰਤ ਮਹਾਤਮਾ ਹੋਏ ਗ੍ਰਿਸਤੀ ਕੋਲੋਂ ਹੀ ਰੋਟੀ ਖਾਂਦਾ ਜਾ ਕੇ, ਉਹ ਉੱਥੋਂ ਹੀ ਆਸ ਕਰਦਾ। ਇਸ ਕਰਕੇ ਤੁਸੀਂ ਜਿਹੜੇ ਜੰਗਲਾਂ 'ਚ ਬਹਿ ਕੇ ਕਹਿੰਦੇ ਨਾ ਮਨ ਟਿਕਾ ਲਿਆ, ਮਨ ਇੱਥੇ ਬਹਿ ਕੇ ਨਹੀਂ ਟਿਕਦਾ, ਨਾ ਹੀ ਤ੍ਰਿਸ਼ਨਾ ਦੀ ਭੁੱਖ ਜਾਂਦੀ ਹੈ। ਜੇ ਭਗਤ ਕਬੀਰ ਜੀ ਦੇ ਕੋਲ ਇੱਕ ਬੰਦਾ ਕਹਿਣ ਲੱਗਿਆ ਮੈਂ ਤਾਂ ਜੰਗਲਾਂ ਨੂੰ ਚਲੇ ਜਾਣਾ, ਕਬੀਰ ਜੀ ਕਹਿਣਗੇ ਤਿੰਨ ਚਾਰ ਬੱਚੇ ਰੁਲ ਜਾਣਗੇ, ਨਹੀਂ ਜੀ ਮੈਂ ਤਾਂ ਬਸ ਹੁਣ ਭਗਤੀ ਕਰਨ ਜਾ ਰਿਹਾ, ਘਰੋਂ ਚਲਿਆ ਗਿਆ। ਜਾ ਕੇ ਜੰਗਲ ਦੇ ਜਦੋਂ ਬੈਠਾ, ਲਾਗੇ ਇੱਕ ਪਿੰਡ ਸੀ, ਉਹਨਾਂ ਨੇ ਹੌਲੀ ਹੌਲੀ ਛੋਟੀ ਝੌਂਪੜੀ ਜਿਹੀ ਪਾਤੀ, ਪਿੰਡ ਵਾਲਿਆਂ ਨੇ ਇੱਕ ਦੋ ਬੱਚੇ ਛੱਡਤੇ ਉਹਦੇ ਕੋਲ ਵੀ ਇਹ ਸੇਵਾ ਕਰਿਆ ਕਰਨਗੇ 8-10 ਸਾਲ ਦੇ। ਹੌਲੀ ਹੌਲੀ ਹੋਰ ਦੋ ਬੱਚੇ ਕਿਸੇ ਨੇ ਛੱਡਤੇ, ਲੜਕੀਆਂ ਵੀ ਉੱਥੇ ਛੱਡਤੀਆਂ 2-4, ਵੀ ਇਹ ਜੀ ਇੱਥੇ ਡੇਰਾ ਬਣ ਗਿਆ। ਹੌਲੀ 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 ਕਰਦਿਆਂ ਕਰਦਿਆਂ ਸੌਕ ਚੇਲਾ ਚੇਲੀ ਬਣ ਗਿਆ। ਕਬੀਰ ਜੀ ਵਿਚਰਦੇ ਵਿਚਰਦੇ ਉੱਥੇ ਪਹੁੰਚ ਗਏ, ਦੇ ਕੇ ਹੱਸਣ ਲੱਗ ਪਏ। ਕਬੀਰ ਸਿੱਖ ਸਾਖਾ ਬਹੁਤੇ ਕੀਏ, ਕੇਸੋ ਕੀਓ ਨਾ ਮੀਤ, ਚਾਲੇ ਥੇ ਹਰ ਮਿਲਣ ਕਹੋ ਬੀਚੇ ਅਟਕੇ ਉਚੀਤ। ਕਹਿੰਦੇ ਹੋਏ ਇਹ ਕੀ, ਚਾਰ ਨਿਆਣੇ ਤਾਂ ਸਾਹਮਣੇ ਤੈਨੂੰ ਔਖੇ ਹੋ ਗਏ, ਤੇ ਆਹ ਹੁਣ 100 ਚੇਲਾ ਚੇਲੀ ਬਣਾ ਕੇ ਇੱਥੇ ਮੌਜਾਂ ਪਿਆ ਕਰਦਾ ਹੈ, ਇਹ ਕੋਈ ਪਰਮਾਤਮਾ ਦੀ ਪ੍ਰਾਪਤੀ ਹੈ? ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਇਹ ਇੱਕ ਬਹਾਨਾ ਹੀ ਹੁੰਦਾ, ਆਪਣਾ ਵੀ ਬਹਾਨਾ ਹੁੰਦਾ, ਬਸ ਜੀ ਹੁਣ ਅਸੀਂ ਵਿਹਲੇ ਹੋ ਜਾਣਾ, ਬੱਚਿਆਂ ਦੀਆਂ ਸ਼ਾਦੀਆਂ ਹੋ ਗਈਆਂ ਨੇ, ਫਿਰ ਆਪਾਂ ਗੁਰਦੁਆਰੇ ਹੀ ਰਿਹਾ ਕਰਨਾ, ਹੁਣ ਫਲਾਨਾ ਕੰਮ ਹੋ ਗਿਆ ਨਾ, ਫਿਰ ਦੇਖੋ ਮੈਂ ਪਾਠ ਕਰਦਾ। ਸਾਰੀ ਜ਼ਿੰਦਗੀ ਲੰਘ ਜਾਂਦੀ ਹੈ, ਆਪਣੀ ਬਹਾਨੇਬਾਜ਼ੀ ਨਹੀਂ ਮੁੱਕਦੀ, ਕੀ ਕਰੀਏ ਜੀ, ਕੰਮ ਹੀ ਬੜੇ ਨੇ। ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿੰਦੇ ਜੇ ਜੰਗਲਾਂ 'ਚ ਭਗਤੀ ਜਾ ਕੇ ਹੁੰਦੀ, ਸਾਰੀ ਦੁਨੀਆਂ ਜੰਗਲਾਂ 'ਚ ਹੀ ਬਹਿ ਜਾਂਦੀ ਆ ਕੇ। ਹਾਟ ਪਟਣ ਕਰ ਗੁਰੂ ਦਿਖਾਇਆ, ਸਹਿਜੇ ਸੱਚ ਵਾਪਾਰੋ। ਮਹਾਰਾਜ ਕਹਿੰਦੇ ਗੁਰੂ ਸਾਹਿਬ ਜੀ ਨੇ ਮੈਨੂੰ ਅਸਲੀ ਘਰ, ਨਿੱਜ ਸਰੂਪ ਅਤੇ ਬੇਗਮਪੁਰਾ ਸ਼ਹਿਰ ਅਤੇ ਨਾਮ ਰੂਪੀ ਹੱਠ ਵਿਖਾ ਦਿੱਤਾ, ਜਿੱਥੇ ਸਹਿਜ ਅਵਸਥਾ ਵਿੱਚ ਸੱਚ ਰੂਪੀ ਵਪਾਰ ਹੁੰਦਾ, ਸਹਿਜੇ ਹੀ ਨਾਮ ਦਾ ਵਪਾਰ ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪਿਓ ਜੀਓ, ਲਾਹਾ ਖੱਟਿਓ ਦਿਹਾੜੀ। ਇਹੋ ਧੰਨ ਤਿੰਨਾ ਮਿਲਿਆ ਜਿਨ ਹਰ ਆਪੇ ਭਾਣਾ ਕਹਿਣਾਨ, ਹਰ ਰਾਸ ਮੇਰੀ ਮਨ ਹੋਇਆ ਵਣਜਾਰਾ। ਇਹ ਤਾਂ ਨਾਲ ਨਾਲ ਹੀ ਵਾਹਿਗੁਰੂ ਵਾਹਿਗੁਰੂ ਕਰੀ ਜਾਓ। ਇਹ ਨਾ ਕਹੋ ਕਿ ਮੈਂ ਵਿਹਲਾ ਹੋ ਕੇ ਟਾਈਮ ਕੱਢ ਕੇ ਨਾਮ ਜਪੂੰ। ਟਾਈਮ ਕਦੇ ਨਹੀਂ ਨਿਕਲਣਾ। ਕਾਰ ਚ ਜਾ ਰਹੇ ਹੋ, ਕਥਾ ਕੀਰਤਨ ਦੀ ਕੈਸਟ ਲਾ ਕੇ ਸੁਣੀ, ਘਰ ਸੁਣੀ ਜਾਓ, ਕੰਮ ਤੇ ਵਾਹਿਗੁਰੂ ਵਾਹਿਗੁਰੂ, ਸੁੱਤਿਆਂ ਵਾਹਿਗੁਰੂ ਵਾਹਿਗੁਰੂ, ਉੱਠਦਿਆਂ ਬੈਠਦਿਆਂ ਵਾਹਿਗੁਰੂ ਵਾਹਿਗੁਰੂ। ਮਹਾਰਾਜ ਫਰਮਾਉਂਦੇ ਨੇ, ਖੰਡਿਤ ਨਿੰਦਰਾ ਅਲਪ ਆਹਾਰੰ ਨਾਨਕ ਤਤ ਵਿਚਾਰੋ। ਮਹਾਰਾਜ ਫਰਮਾਉਂਦੇ ਕਿ ਸਹਿਜ ਅਵਸਥਾ ਵਿੱਚ ਥੋੜਾ ਆਹਾਰ ਹੁੰਦਾ, ਖਾਣਾ ਘੱਟ, ਅਲਪ ਆਹਾਰ ਸੁਲਪ ਸੀ ਨਿੰਦਰਾ, ਦਇਆ ਛਿਮਾ ਤਨ ਪ੍ਰੀਤ, ਜੋ ਨੀਂਦ ਨੂੰ ਘਟਾਉਂਦਾ ਹੈ। ਇਹ ਮੈਂ ਤੱਤ ਵਿਚਾਰ ਦੀ ਗੱਲ ਮਹਾਰਾਜ ਕਹਿੰਦੇ ਤੁਹਾਨੂੰ ਦੱਸੀ ਹੈ ਕਿ ਖਾਣਾ ਓਨਾ ਹੀ ਖਾਣਾ ਜਿਹਦੇ ਨਾਲ ਨੀਂਦ ਨਾ ਆਵੇ। ਰਜ ਰਜ ਸਵਾਦਲੀਆਂ ਰੋਟੀਆਂ ਖਾ ਲੈਣੀਆਂ, ਭੋਜਨ ਖਾ ਲੈਣਾ, ਫਿਰ ਸਵੇਰੇ ਜਾਗ ਨਾ ਆਉਣੀ। ਸੋ ਇਸ ਕਰਕੇ ਸਾਰਾ ਸਿਧਾਂਤ ਗੁਰਮਤ ਦਾ ਅਲਪਹਾਰ ਤੇ ਖੜਾ। ਥੋੜਾ ਸੌਣਾ, ਥੋੜਾ ਬੋਲਣਾ, ਥੋੜਾ ਖਾਣਾ, ਔਰ ਧਿਆਨ ਜ਼ਿਆਦਾ ਅਕਾਲ ਪੁਰਖ ਵੱਲ ਰੱਖਣਾ। ਇਉਂ ਮਹਾਰਾਜ ਨੇ ਇਹ 8 ਪੌੜੀਆਂ ਤੱਕ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ। ਅੱਗੇ ਫਿਰ ਸ਼ਰਵਣ ਕਰਦੇ ਹਾਂ ਜੋ ਬਖਸ਼ਿਸ਼ ਕਰਨਗੇ। 9ਵਾਂ ਸਲੋਕ, 9ਵੀਂ ਪੌੜੀ। ਆਓ ਸਾਰੇ ਕਥਾ ਦਾ ਕੀ ਸਿਧਾਂਤ ਹੈ, ਕੀ ਕਿਹਾ ਗੁਰੂ ਸਾਹਿਬ ਜੀ ਨੇ ਕਿ ਸ਼ਬਦ ਨਾਲ ਜੁੜੋ, ਨਾਮ ਨਾਲ ਜੁੜੋ। ਵਾਹਿਗੁਰੂ 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 ਵਾਹਿਗੁਰੂ।